सतसंग न लभे बिन भागा, सतसंग न लभे बिन संगत मैल भरी जय जियो, बिन संगत मैल भरी जय जियो, बिन भागा सतसंग न लभे बिन भागा, सतसंग न लभे बिन भागा। हर जन संत मिलो मेरे भाई, हर जन संत मिलो मेरे भाई, मेरा हर प्रभ दसो मैं भूख लगाई, मेरी श्रद्धा पूर जग जीवन दाते, मिल हर दर्शन मन भीजे जियो, मिल हर दर्शन मन भीजे जियो, बिन भागा सतसंग न लभे बिन भागा, सतसंग न लभे बिन संगत मैल भरी जय जियो, बिन संगत मैल भरी जय जियो, बिन भागा सतसंग न लभे बिन भागा, सतसंग न लभे बिन भागा। मिल सतसंग बोली हर बाणी, मिल सतसंग बोली हर बाणी, हर हर कथा मेरे मन बाणी, हर हर कथा मेरे मन बाणी, हर हर अमृत हर मन भावे, हर हर अमृत हर मन भावे, मिल सतगुर अमृत पीजे जियो, मिल सतगुर अमृत पीजे जियो, बिन भागा सतसंग न लभे बिन भागा, सतसंग न लभे बिन संगत मैल भरी जय जियो, बिन संगत मैल भरी जय जियो, बिन भागा सतसंग न लभे बिन भागा, सतसंग न लभे बिन भागा, बिन संगत मैल भरी जय जियो, बिन संगत मैल भरी जय जियो, बिन भागा सतसंग न लभे बिन भागा, सतसंग न लभे बिन भागा। वड भागी हर संगत पावे। बड़ भागी हर संगत पावे, भागहीन परम चोटा खावे। भागहीन परम चोटा खावे, बिन भागा सतसंग ना लभे। बिन भागा सतसंग ना लभे, बिन संगत मैल भरी जै जियो। बिन संगत मैल भरी जै जियो, बिन भागा सतसंग ना लभे। बिन भागा सतसंग ना लभे, बिन संगत मैल भरी जै जियो। बिन संगत मैल भरी जै जियो, बिन भागा सतसंग ना लभे। बिन भागा सतसंग ना लभे, बिन भागा। मैं आए मिलो जग जीवन प्यारे, मैं आए मिलो जग जीवन प्यारे। हर हर नाम दया मन धारे, हर हर नाम दया मन धारे। गुरमत नाम मीठा मन भाया, गुरमत नाम मीठा मन भाया। जन नानक नाम मन बीजै जियो, जन नानक नाम मन बीजै जियो। बिन भागा सतसंग ना लभे, बिन भागा सतसंग ना लभे। बिन संगत मैल भरी जै जियो, बिन संगत मैल भरी जै जियो। बिन भागा सतसंग ना लभे, बिन भागा सतसंग ना लभे। बिन भागा वड़ भागी साध संग प्राप्त, वड़ भागी साध संग प्राप्त। तिन भेटत दुर्मत खोई, तिन की धूड़ नानक दास बाशे। तिन की धूड़ नानक दास बाशे, जिन हर नाम हृदय परोई। बिन भागा सतसंग ना लभे, बिन भागा सतसंग ना लभे। बिन संगत मैल भरी जै जियो, बिन संगत मैल भरी जै जियो। बिन भागा सतसंग ना लभे, बिन भागा। साजन संत करो एह काम, साजन संत करो एह काम। ਆਣ ਤਿਆਗ ਜਪੋ ਹਰ ਨਾਮ, ਆਣ ਤਿਆਗ ਆਣ ਤਿਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਡਤ ਜਾਤ ਪਾਏ ਬਿਸਰਾਮ, ਸਗਲ ਦੁੱਖ ਕਾ ਹੋਵਤ ਨਾਸ, ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ, ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਬਿਨ ਸੰਗਤ ਮੈਲ ਭਰੀ ਜੈ ਜੀਓ, ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਭਾਗਾ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਪਾਵ ਸੁਹਾਵੇ ਜਾਂ ਤੋਂ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਤਾਂ ਮੁਖ ਸੁਹਾਵਾ ਜਾਂ ਤੋਂ ਜਸ ਗਾਵੇ, ਜੀਓ ਪਿਆ ਤੋਂ ਸਰਨੀ, ਮੁਖ ਸੁਹਾਵਾ ਜਾਂ ਤੋਂ ਜਸ ਗਾਵੇ, ਜੀਓ ਪਿਆ ਤੋਂ ਸਰਨੀ, ਜੀਓ ਪਿਆ ਤੋਂ ਸਰਨੀ, ਕਦਮ ਉਹੀ ਸਫਲ ਹਨ ਜਿਹੜੇ ਸਤ ਸੰਗਤ ਵੱਲ ਜਾ ਰਹੇ ਹਨ, ਜਿਹੜੇ ਕਦਮ ਮਾੜੇ ਪਾਸੇ ਜਾਂਦੇ ਹਨ ਉਹਨਾਂ ਕਦਮਾਂ ਨੂੰ ਸਲਾਹਿਆ ਨਹੀਂ, ਜਿਹੜੇ ਨੇਤਰ ਗੁਰੂ ਤੋਂ ਬਿਨਾਂ ਕਿਸੇ ਮਾੜੀ ਨਜ਼ਰ ਵਿੱਚ ਸ਼ਾਮਿਲ ਹਨ ਉਹਨਾਂ ਨੇਤਰਾਂ ਨੂੰ ਸਲਾਹਿਆ ਨਹੀਂ, ਜਿਹੜੇ ਕੰਨ ਗੁਰਬਾਣੀ ਛੋੜ ਕੇ ਨਿੰਦਿਆ ਚੁਗਲੀ ਸੁਣ ਰਹੇ ਹਨ ਉਹ ਕੰਨ ਵੀ ਕਿਸੇ ਕੰਮ ਨਹੀਂ, ਤੇ ਜਿਹੜੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਨਹੀਂ ਉਚਰਦਾ, ਨਿੰਦਿਆ ਚੁਗਲੀ ਹੋ ਰਹੀ ਹੈ, ਉਰਲੀਆਂ ਪਰਲੀਆਂ ਫਜ਼ੂਲ ਗੱਲਾਂ ਵਿੱਚ ਜਿਹੜੀ ਰਸਨਾ ਲਾ ਦਿੱਤੀ ਜਿਨ੍ਹਾਂ ਨੇ, ਮਹਾਰਾਜ ਕਹਿੰਦੇ ਨੇ ਉਹ ਰਸਨਾ ਚੰਗਾ ਤਾਂ ਹੈ ਜੇ ਉਹਨੂੰ ਕੱਟ ਕੇ ਸੁੱਟ ਦੇਈਏ, ਜਿਹੜੇ ਮੁੱਖ ਵਿੱਚੋਂ ਨਾਮ ਨਹੀਂ ਨਿਕਲਦਾ। ਬਾਬਾ ਕਬੀਰ ਜੀ ਕਹਿੰਦੇ ਹਨ ਕਿ ਰਸਨਾ ਤਬ ਭਲੀ ਜੈ ਮੁਖ ਨਿਕਸੇ ਰਾਮ। ਕਬੀਰ, ਰਸਨਾ ਤਬ ਭਲੀ ਜੈ ਮੁਖ ਨਿਕਸੈ ਰਾਮ, ਨਹੀਂ ਤੋ ਕਾਟ ਨਿਕਾਲੀਏ ਮੁਖ ਮੇ ਭਲੋ ਨਾ ਚਾਮ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਹਨ ਕਿ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ। ਜਿਹੜੀਆਂ ਅੱਖਾਂ ਸਾਧ ਸੰਗਤ ਦਾ ਦਰਸ਼ਨ ਨਹੀਂ ਕਰਦੀਆਂ, ਸਤ ਸੰਗਤ ਵਿੱਚ ਇਕਾਗਰ ਚਿਤ ਹੋ ਕੇ ਗੁਰੂ ਦਾ ਦਰਸ਼ਨ ਨਹੀਂ ਕਰਦੀਆਂ, ਮਹਾਰਾਜ ਕਹਿੰਦੇ ਨੇ ਉਹ ਬੇਹਾਲ ਹਨ, ਉਹ ਅੱਖਾਂ ਅੱਖਾਂ ਹੀ ਨਹੀਂ ਰਹੀਆਂ। ਜਿਹੜੇ ਕੰਨ ਬਾਣੀ ਨਹੀਂ ਸੁਣਦੇ ਉਹ ਕੰਨ ਹੀ ਨਹੀਂ ਹਨ। ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲਿਆ, ਕਰਨ ਨਾ ਸੁਣ ਹੈ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਏ, ਹਰੇ ਹਾਂ ਜਾਂ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਘਟੀਏ। ਜਿਹੜੇ ਸਿਮਰਨ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਉਹਨਾਂ ਦੀ ਉਮਰ ਵੀ ਘੱਟ ਜਾਂਦੀ ਹੈ, ਕਿਉਂਕਿ ਮਾੜੇ ਪਾਸੇ ਲੱਗੇ ਹੋਏ ਹਨ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਤਨੀਆਂ ਮਾੜੀਆਂ ਵਸਤੂਆਂ ਹਨ ਇਹ ਉਮਰ ਘਟਾਉਂਦੀਆਂ ਹਨ। ਅਤੇ ਜੇ ਗੁਰੂ ਦੇ ਦਰ 'ਤੇ ਜਾ ਕੇ ਸਾਧ ਸੰਗਤ ਵਿੱਚ ਜੁੜੀਏ ਤਾਂ ਪੁੰਨ ਵਧਦੇ ਹਨ, ਸਵਾਸ ਵੀ ਘੱਟ ਖਰਚ ਹੁੰਦੇ ਹਨ ਅਤੇ ਪੁੰਨ ਵੀ ਬਹੁਤ ਜ਼ਿਆਦਾ ਵੱਧ ਜਾਂਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਰੰਗ ਭਾਗ ਲਾ ਰਹੇ ਸਨ ਇੱਕ ਨਗਰ ਵਿੱਚ, ਨਗਰ ਦੇ ਬਾਹਰ ਡੇਰਾ ਕੀਤਾ। ਦੋ ਪ੍ਰੇਮੀ ਰੋਜ਼ ਮਿਲਦੇ ਹਨ, ਇੱਕੋ ਹੀ ਰਸਤਾ ਹੈ ਉਹਨਾਂ ਦਾ, ਅੱਗੇ ਜਾ ਕੇ ਰਸਤੇ ਬਦਲ ਜਾਂਦੇ ਹਨ। ਤੂੰ ਕਿੱਥੇ ਜਾਣਾ ਭਾਈ? ਆਖਿਆ ਮੈਂ ਗੁਰੂ ਨਾਨਕ ਦੀ ਸਤ ਸੰਗਤ ਵਿੱਚ ਜਾਂਦਾ ਹਾਂ, ਕਦੇ ਮੇਰੇ ਨਾਲ ਆਹ ਬੈਕੁੰਠ ਦਾ ਆਨੰਦ ਮਾਣ, ਤੈਨੂੰ ਪਤਾ ਲੱਗੇ ਕਿ ਮਨੁੱਖਾ ਜਨਮ ਕਿਸ ਤਰ੍ਹਾਂ ਸਫਲ ਹੁੰਦਾ, ਕਿਤਨਾ ਆਨੰਦ ਪ੍ਰਾਪਤ ਹੁੰਦਾ। ਅਤੇ ਉਹ ਮਨਮੁਖ ਜਿਹੜਾ ਸੀ ਕਹਿਣ ਲੱਗਾ ਤੂੰ ਮੇਰੇ ਨਾਲ ਚੱਲੇ ਤਾਂ ਮੈਂ ਤੈਨੂੰ ਦੱਸਾਂ ਭਾਈ, ਦੁਨੀਆਂ ਵਿੱਚ ਅਗਰ ਕੋਈ ਰਸ ਕਸ ਭੋਗ ਵਿਲਾਸ ਦੁਨੀਆਂ ਦੇ ਸੁੱਖ ਹਨ ਤਾਂ ਇਸ ਤੋਂ ਉੱਪਰ ਹੋਰ ਕੁਝ ਨਹੀਂ। ਉਹ ਪੁਰਸ਼ ਪਰ ਇਸਤਰੀਆਂ ਨੂੰ ਗਮਨ ਕਰਨ ਜਾਂਦਾ ਸੀ, ਸ਼ਰਾਬੀ ਕਬਾਬੀ ਸੀ, ਮਾੜੇ ਕਰਮ ਕਰਨ ਵਾਲਾ ਸੀ, ਪਰ ਪ੍ਰਭੂ ਦੀ ਨੇਤ ਨਾਲ ਥੋੜ੍ਹਾ ਜਿਹਾ ਰਸਤਾ ਇਹ ਗੁਰਮੁਖ ਅਤੇ ਮਨਮੁਖ ਨੇ ਇਕੱਠਾ ਚੱਲਦਾ, ਅੱਗੇ ਜਾ ਕੇ ਰਸਤੇ ਬਦਲ ਜਾਣੇ। ਇੱਕ ਰਸਤਾ ਸਤਸੰਗ ਵੱਲ ਜਾ ਰਿਹਾ, ਦੂਜਾ ਰਸਤਾ ਨਰਕਾਂ ਵੱਲ ਜਾ ਰਿਹਾ। ਉਚਾਰਨ ਕਰੋ ਸ਼੍ਰੀ। ਇਸੇ ਤਰ੍ਹਾਂ ਰੋਜ਼ ਮਿਲਾਪ ਹੁੰਦਾ ਹੈ। ਇੱਕ ਦਿਨ ਨਾਮ ਜਪਣ ਵਾਲਾ ਸਤਸੰਗੀ ਮਹਾਂਪੁਰਖ ਗੁਰਸਿੱਖ ਆ ਰਿਹਾ ਸੀ, ਉਹਦੇ ਪੈਰ ਵਿੱਚ ਸੂਲ ਚੁੱਭ ਗਈ, ਕੰਡਾ ਚੁੱਭ ਗਿਆ, ਬੜਾ ਦੁਖੀ ਹੋ ਕੇ ਪੈਰ ਲੰਗੜਾ ਕੇ ਤੁਰ ਰਿਹਾ ਸੀ ਅਤੇ ਆ ਰਿਹਾ ਸੀ। ਅਤੇ ਦੂਜੇ ਪਾਸੋਂ ਮਨਮੁਖ ਆ ਰਿਹਾ ਸੀ ਕੁਕਰਮ ਕਰਕੇ। ਜਦੋਂ ਇਕੱਠੇ ਹੋਏ ਅਤੇ ਮਨਮੁਖ ਕਹਿੰਦਾ ਪੈਰ ਨੂੰ ਕੀ ਹੋਇਆ ਜੀ? ਅਖੇ ਸੂਲ ਚੁੱਭ ਗਈ ਹੈ, ਕੰਡਾ ਚੁੱਭ ਗਿਆ ਅਤੇ ਵਿੱਚ ਹੀ ਪੈਰ ਦੇ ਟੁੱਟ ਗਿਆ, ਇਸ ਵਾਸਤੇ ਪੀੜ ਕਰ ਰਿਹਾ। ਕਹਿਣ ਲੱਗਾ ਫਿਰ ਤੈਨੂੰ ਸਤ ਸੰਗਤ ਵਿੱਚ ਜਾ ਕੇ ਕੀ ਮਿਲਿਆ? ਆ ਵੇਖ, ਮੈਂ ਭਾਵੇਂ ਮਾੜੇ ਪਾਸੇ ਵੀ ਗਿਆ, ਮੈਨੂੰ ਸੋਨੇ ਦੀ ਮੋਹਰ ਲੱਭੀ ਹੈ। ਕਹਿਣ ਲੱਗਾ ਫਿਰ ਇਸ ਦਾ ਫੈਸਲਾ ਤਾਂ ਮੇਰਾ ਗੁਰੂ ਕਰੇਗਾ, ਮੈਂ ਨਹੀਂ ਕਰ ਸਕਦਾ, ਇੱਕ ਦਿਨ ਮੇਰੇ ਨਾਲ ਚੱਲ ਅਤੇ ਗੁਰੂ ਮਹਾਰਾਜ ਅੱਗੇ ਬੇਨਤੀ ਕਰਾਂਗੇ, ਉਹ ਆਪੇ ਹੀ ਦੱਸ ਦੇਣਗੇ ਬਈ ਕੀ ਕਾਰਨ ਹੈ ਇਹਦਾ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਇਹ ਗੁਰਮੁਖ ਅਤੇ ਮਨਮੁਖ ਜਦੋਂ ਆਏ, ਮਨਮੁਖ ਕਹਿੰਦਾ ਮਹਾਰਾਜ ਤੁਹਾਡੇ ਕੋਲ ਆਉਣ ਦਾ ਇਹੀ ਫਲ ਮਿਲਿਆ ਕਿ ਪੈਰ ਵਿੱਚ ਸੂਲ ਚੁੱਭ ਗਈ, ਆ ਪ੍ਰੇਮੀ ਲੰਗੜਾ ਕੇ ਚੱਲ ਰਿਹਾ। ਜਿਹਨੂੰ ਤੁਸੀਂ ਮਾੜਾ ਪਾਸਾ ਕਹਿੰਦੇ ਹੋ, ਮੈਂ ਮਾੜੇ ਪਾਸੋਂ ਆਇਆ ਅਤੇ ਮੈਨੂੰ ਸੋਨੇ ਦੀ ਅਸ਼ਰਫੀ ਮਿਲੀ ਹੈ, ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ, ਬਈ ਜਿੱਥੋਂ ਤੈਨੂੰ ਸੋਨੇ ਦੀ ਅਸ਼ਰਫੀ ਮਿਲੀ ਹੈ ਨਾ, ਉਹ ਥਾਂ ਜਾ ਕੇ ਪੁੱਟ ਅਤੇ ਫਿਰ ਤੈਨੂੰ ਪਤਾ ਲੱਗੇਗਾ। ਚੰਗਾ ਮਹਾਰਾਜ, ਜਿਵੇਂ ਆਪ ਦੀ ਆਗਿਆ ਹੈ। ਗੁਰਮੁਖ ਵੀ ਅਤੇ ਮਨਮੁਖ ਵੀ ਦੋਨੋਂ ਜਣੇ ਆ ਕੇ ਉਸ ਥਾਂ ਨੂੰ ਪੁੱਟਣ ਲੱਗੇ ਜਿੱਥੋਂ ਸਾਕਤ ਪੁਰਸ਼ ਨੂੰ ਮਨਮੁਖ ਨੂੰ ਅਸ਼ਰਫੀ ਮਿਲੀ ਸੀ। ਅਤੇ ਜਦੋਂ ਪੁੱਟੀ ਉਹ ਧਰਤੀ ਪੁੱਟੀ ਤਾਂ ਵਿੱਚੋਂ ਵੱਡੀ ਦੇਗ ਨਿਕਲੀ ਅਤੇ ਉਹ ਦੇਗ ਸਾਰੀ ਕੋਲਿਆਂ ਦੇ ਨਾਲ ਭਰੀ ਹੋਈ ਹੈ। ਦੇਗ ਕੱਢ ਲਈ, ਮਹਾਰਾਜ ਜੀ ਦੇ ਅੱਗੇ ਆ ਕੇ ਬੇਨਤੀ ਕੀਤੀ, ਮਹਾਰਾਜ ਉਸ ਧਰਤੀ ਨੂੰ ਪੁੱਟਿਆ ਜਿੱਥੋਂ ਸ਼ਰਫੀ ਮਿਲੀ ਸੀ ਅਤੇ ਸਾਰੀ ਦੀ ਸਾਰੀ ਇਤਨੀ ਵੱਡੀ ਦੇਗ ਕੋਲਿਆਂ ਦੀ ਭਰੀ ਹੋਈ ਨਿਕਲੀ ਹੈ। ਮਹਾਰਾਜ ਕਹਿਣ ਲੱਗੇ, ਤੇਰੇ ਪੁੰਨ ਸਨ, ਤੈਨੂੰ ਇਤਨੇ ਸੁੱਖ ਮਿਲਣੇ ਸਨ, ਇਹ ਸਾਰੀ ਦੇਗ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਸੀ ਜੋ ਤੇਰੇ ਪੁੰਨ ਸਨ, ਅਤੇ ਤੂੰ ਕੁਕਰਮ ਕਰ ਕਰਕੇ ਮਾੜੇ ਪਾਸੇ ਜਾ ਜਾ ਕੇ ਆਪਣੇ ਪੁੰਨਾਂ ਨੂੰ ਆਪ ਹੀ ਕੋਲੇ ਕਰ ਦਿੱਤਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਮਨੁੱਖਾ ਜਨਮ ਮਨੁੱਖ ਨੂੰ ਇੱਕ ਚੰਦਨ ਦਾ ਬਾਗ ਮਿਲਿਆ। ਚੰਦਨ ਦੀ ਛੋਟੀ ਜਿਹੀ ਲੱਕੜੀ ਵੀ ਜਿਹੜੀ ਹੈ ਕਿਤਨੀ ਮਹਿੰਗੀ ਵਿਕਦੀ ਹੈ, ਅਤੇ ਜੇ ਕੋਈ ਉਸਨੂੰ ਸਾੜ ਕੇ ਕੋਲੇ ਕਰਕੇ ਵੇਚਣ ਲੱਗ ਜਾਵੇ ਤਾਂ ਕੀ ਮਿਲੇਗਾ? ਕੁਝ ਨਹੀਂ ਮਿਲਦਾ। ਜਿਹੜਾ ਮਨੁੱਖ ਅਮੋਲਕ ਸਵਾਸ ਚੰਦਨ ਰੂਪੀ ਸਵਾਸ ਪਾ ਕੇ ਨਾਮ ਨਹੀਂ ਜਪਦਾ, ਸਤਸੰਗ ਨਹੀਂ ਕਰਦਾ, ਚੰਗੇ ਪਾਸੇ ਨਹੀਂ ਜਾਂਦਾ, ਸੇਵਾ ਨਹੀਂ ਕਰਦਾ, ਕਿਉਂਕਿ ਸੰਗਤ ਵਿੱਚ ਜਾਵੇਗਾ ਤਾਂ ਸੇਵਾ ਔਰ ਸਿਮਰਨ ਲਈ ਉਤਸ਼ਾਹ ਮਿਲੇਗਾ। ਸੰਤ ਬਲਵੰਤ ਸਿੰਘ ਜੀ ਸੇਵਾ ਪੰਥੀ ਨਿਰਮਲੇ ਬਾਮਪੁਰਖ ਹੋਏ ਹਨ, ਸੰਗਤਾਂ ਨੂੰ ਨਾਲ ਲਿਜਾਇਆ ਕਰਦੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਾਉਣੇ, ਅਤੇ ਆਪ ਕਈ ਘੰਟੇ ਗੁਰੂ ਕੇ ਲੰਗਰ ਦੇ ਬਰਤਨ ਮਾਂਜਦੇ ਰਹੇ। ਜਿੱਥੇ ਸਤਸੰਗ ਕਰਨਾ, 5-6 ਘੰਟੇ ਬੈਠੇ ਰਹਿਣਾ, ਕੀਰਤਨ ਸਰਵਣ ਕਰਨਾ, ਉਤਨਾ ਕੁ ਸਮਾਂ ਗੁਰੂ ਕੇ ਜੂਠੇ ਬਰਤਨਾਂ ਦੀ ਸੇਵਾ ਕਰਨੀ, ਗੁਰੂ ਕੇ ਲੰਗਰ ਵਿੱਚ ਜਾ ਕੇ। ਅਤੇ ਮਹਾਰਾਜ ਉਹਨਾਂ ਦੇ ਜਿਹੜੇ ਸੇਵਕ ਸਨ ਕਹਿਣ ਲੱਗੇ, ਮਹਾਰਾਜ ਇਤਨਾ ਸਮਾਂ ਤੁਸੀਂ ਲੰਗਰ ਦੇ ਬਰਤਨ ਹੀ ਮਾਂਜਦੇ ਰਹਿੰਦੇ ਹੋ। ਕਹਿਣ ਲੱਗੇ, ਗੁਰਮੁਖਾ, ਇਹ ਸੇਵਾ ਕਰਕੇ ਮੈਂ ਆਪਣੇ ਮਨ ਦਾ ਇਸ਼ਨਾਨ ਕਰਵਾ ਰਿਹਾ, ਮਨ ਨੂੰ ਨਿਰਮਲ ਕਰ ਰਿਹਾ, ਕਿਉਂਕਿ ਗੁਰਸਿੱਖ ਨੂੰ ਮਹਾਰਾਜ ਨੇ ਸੇਵਾ ਔਰ ਸਿਮਰਨ ਦਿੱਤਾ। ਇਹ ਸੇਵਾ ਔਰ ਸਿਮਰਨ ਦੇ ਦੋ ਖੰਭ ਜਿਹੜੇ ਹਨ ਇਹ ਬੈਕੁੰਠ ਧਾਮ ਲੈ ਜਾਂਦੇ ਹਨ ਮਨੁੱਖ ਨੂੰ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਲਈ ਮਹਾਰਾਜ ਕਹਿੰਦੇ ਨੇ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ। ਸੇਵਾ ਜਿੱਥੇ ਗੁਰੂ ਘਰ ਦਾ ਤਪ ਹੈ ਉੱਥੇ ਫਿਰ ਸਿਮਰ ਸਿਮਰ ਨਾਮ ਬਾਰੰਗ ਬਾਰ, ਨਾਨਕ ਜੀ ਕਾ ਇਹਾ ਆਧਾਰ। ਮੈਂ ਬੇਨਤੀ ਕਰ ਰਿਹਾ ਸਾਂ ਕਿ ਉਹ ਮਨਮੁਖ ਜਦੋਂ ਦੱਸਿਆ ਜਾ ਕੇ ਮਹਾਰਾਜ ਕੋਲਿਆਂ ਦੀ ਦੇਗ ਨਿਕਲੀ ਹੈ, ਕਹਿਣ ਲੱਗੇ, ਤੇਰੇ ਮੁਕੱਦਰ ਵਿੱਚ, ਤੇਰੀ ਕਿਸਮਤ ਵਿੱਚ ਇਹ ਸੋਨੇ ਦੀਆਂ ਅਸ਼ਰਫੀਆਂ ਤੈਨੂੰ ਮਿਲਣੀਆਂ ਸੀ, ਕਿਤਨੇ ਸੁੱਖ ਮਾਣਨੇ ਸੀ ਤੂੰ, ਪਰ ਤੂੰ ਆਪਣੀ ਹੱਥੀਂ ਆਪਣੇ ਪੁੰਨਾਂ ਨੂੰ ਸਾੜ ਸਾੜ ਕੇ ਕੋਲੇ ਕਰ ਦਿੱਤਾ। ਮਹਾਰਾਜ ਇਸਨੇ ਕੀ ਪਾਪ ਕੀਤਾ? ਇਹ ਤਾਂ ਤੁਹਾਡੇ ਕੋਲ ਆਉਂਦਾ ਸੀ। ਇਹ ਗੁਰਮੁਖ ਜਿਹਨੂੰ ਤੁਸੀਂ ਕਹਿੰਦੇ ਹੋ, ਇਹ ਤਾਂ ਤੁਹਾਡਾ ਸਤਸੰਗੀ ਸੀ, ਅਤੇ ਇਸਨੂੰ ਕਿਉਂ ਸੂਲ ਚੁੱਭ ਗਈ? ਕਹਿਣ ਲੱਗੇ, ਜਿੱਥੇ ਸੂਲ ਚੁੱਭੀ ਹੈ ਨਾ ਉਹ ਧਰਤੀ ਪੁੱਟੋ। ਉਹ ਧਰਤੀ ਜਦੋਂ ਜਾ ਕੇ ਪੁੱਟੀ ਤਾਂ ਉਸ ਧਰਤੀ ਦੇ ਥੱਲਿਓਂ ਸੂਲੀ ਨਿਕਲੀ, ਜਿੱਥੇ ਫਾਂਸੀ ਚੜਾਇਆ ਜਾਂਦਾ ਮਨੁੱਖ ਨੂੰ, ਸੂਲੀ ਚੜਾਇਆ ਜਾਂਦਾ। ਕਹਿਣ ਲੱਗੇ, ਅੱਜ ਦੇ ਦਿਨ ਇਸਨੂੰ ਇੱਥੇ ਸੂਲੀ ਚੜਾਇਆ ਜਾਣਾ ਸੀ, ਇਹਦੇ ਕੋਈ ਪਾਪ ਦਾ ਬਦਲਾ ਅੱਜ ਸੰਪੂਰਨ ਹੋਣਾ ਸੀ, ਪਰ ਸਤਸੰਗਤ ਵਿੱਚ ਇਹ ਆਉਂਦਾ ਰਿਹਾ ਅਤੇ ਸੂਲੀ ਦੀ ਸੂਲ ਬਣ ਗਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਗੁਰਮੁਖ ਕੀ ਰੇਖਾ ਮਿਟੇ ਹੀ, ਮਨਮੁਖ ਕੀ ਰੇਖਾ ਨਾ ਮਿਟੇ ਹੀ। ਗੁਰਮੁਖ ਜਨਾਂ ਦੀ ਰੇਖਾ ਮਿਟ ਜਾਂਦੀ ਹੈ ਕੀਤੇ ਹੋਏ ਪਾਪ। ਕਈ ਵਾਰਾਂ ਜਿਹੜੇ ਦੁੱਖ ਭੋਗਣੇ ਆਉਂਦੇ ਹਨ, ਗੁਰੂ ਸਤਿਗੁਰੂ ਬਖਸ਼ਿਸ਼ ਕਰਕੇ ਸੁਪਨੇ ਵਿੱਚ ਹੀ ਉਹ ਸਮਾਂ ਬਿਤਾ ਦਿੰਦੇ ਹਨ, ਅਤੇ ਮਨਮੁਖ ਦੀ ਥੋੜ੍ਹੀ ਦੁੱਖ ਦੀ ਵੀ ਪੂੰਜੀ ਜਿਹੜੀ ਹੈ ਉਹ ਲੰਬੇ ਦਿਨ ਹੋ ਜਾਂਦੇ ਹਨ, ਲੰਬੀਆਂ ਰਾਤਾਂ ਹੋ ਜਾਂਦੀਆਂ ਹਨ। ਇਸ ਲਈ ਮਹਾਰਾਜ ਨੇ ਕਿਹਾ, ਬਾਈ ਇਹ ਮਾਨਸ ਜਨਮ ਦਾ ਲਾਹੋ ਹੈ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੋ, ਨਿਤਨੇਮ ਕਰੋ, ਸਤਸੰਗ ਵਿੱਚ ਜਾਓ, ਫਿਰ ਸੰਗਤ ਦੇ ਦਰਸ਼ਨ ਕਰੋ। ਸਤਸੰਗਤ ਵਿੱਚ ਬਹਿ ਕੇ ਜਪੋ ਸ੍ਰੀ ਵਾਹਿਗੁਰੂ। ਹੋ ਸਕੇ ਤਾਂ ਕਿਸੇ ਹੋਰ ਮਿੱਤਰ ਦੋਸਤ ਨੂੰ ਪ੍ਰੇਰਨਾ ਕਰੋ, ਨਾਲ ਲੈ ਜਾਓ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਕਿਸੇ ਨੂੰ ਪ੍ਰੇਰਨਾ ਕਰਕੇ ਸਤਸੰਗ ਵਿੱਚ ਲੈ ਜਾਣਾ, ਉਹਦੇ ਪੁੰਨਾਂ ਦਾ ਦਸਵੰਧ ਮਿਲ ਜਾਂਦਾ, ਦਸਵਾਂ ਹਿੱਸਾ ਮਿਲ ਜਾਂਦਾ। ਅਤੇ ਕਿਸੇ ਨੂੰ ਪ੍ਰੇਰਨਾ ਦੇ ਕੇ ਮਾੜੇ ਪਾਸੇ ਲੈ ਜਾਣਾ, ਉਹਦੇ ਪਾਪਾਂ ਦਾ ਦਸਵੰਧ ਸਿਰ 'ਤੇ ਚੁੱਕਣਾ ਪੈਂਦਾ। ਜਿਨ੍ਹਾਂ ਨੂੰ ਸਤਸੰਗਤ ਮਿਲ ਗਈ ਉਹਨਾਂ ਦਾ ਉਧਾਰ ਹੋ ਗਿਆ। ਬਾਬਾ ਸਾਹਿਬ ਸਿੰਘ ਜੀ ਬੇਦੀ, ਜੋ ਗੁਰੂ ਨਾਨਕ ਦੀ ਅੰਸ਼ ਵੰਸ਼ ਸਨ, ਪੂਰਨ ਬ੍ਰਹਮ ਗਿਆਨੀ ਸਨ, ਸਤਸੰਗਤ ਹੋ ਰਹੀ ਹੈ, ਇੱਕ ਮਦਾਰੀ, ਦੋ ਬਾਂਦਰ ਉਹਦੇ ਪਾਸ ਹਨ, ਅਤੇ ਆ ਕੇ ਬਹਿ ਗਿਆ, ਉਹ ਵੀ ਪਿੱਛੇ ਹੋ ਕੇ ਬੈਠ ਗਿਆ, ਕੀਰਤਨ ਸੁਣਦੇ ਰਹੇ, ਸਮਾਪਤੀ ਹੋਈ। ਮਹਾਰਾਜ ਬਾਬਾ ਸਾਹਿਬ ਸਿੰਘ ਹੋਰਾਂ ਦੀ ਨਿਗਾਹ ਪੈ ਗਈ ਉਹਨਾਂ 'ਤੇ, ਬਾਂਦਰਾਂ 'ਤੇ। ਸੇਵਾਦਾਰ ਨੂੰ ਭੇਜ ਕੇ ਪੁੱਛਣ ਲੱਗੇ, ਬਈ ਇਹਨੂੰ ਪੁੱਛ ਬਈ ਦੋਵੇਂ ਬਾਂਦਰ ਕਿਤਨੇ ਦੇ ਦੇਵੇਗਾ। ਉਹ ਕਹਿਣ ਲੱਗਾ, ਜੀ ਇਹ ਮੈਂ 10 ਰੁਪਈਆਂ ਦੇ ਦੇ ਦੇਵਾਂਗਾ। ਬਾਬਾ ਜੀ ਕਹਿਣ ਲੱਗੇ, ਫਿਰ ਇਹਨਾਂ ਨੂੰ ਖਰੀਦ ਲਓ। 10 ਰੁਪਈਏ ਦੇ ਕੇ ਮਦਾਰੀ ਨੂੰ ਬਾਂਦਰ ਖਰੀਦ ਲਏ, ਅਤੇ ਭਾਈ ਚੰਦਾ ਸਿੰਘ ਜੀ ਬੈਠੇ ਸਨ, ਜਿਹੜੇ ਮੁੱਖ ਸੇਵਾਦਾਰ ਸਨ ਉਹਨਾਂ ਦੇ, ਕਹਿਣ ਲੱਗੇ, ਮਹਾਰਾਜ ਇਹਨਾਂ ਨੂੰ ਅਸੀਂ ਕੀ ਕਰਨਾ, ਤੁਸੀਂ ਖਰੀਦ ਤਾਂ ਲਏ ਹਨ, ਇਹਨਾਂ ਨਾਲ ਤੁਹਾਡਾ ਕੀ ਸੰਬੰਧ ਹੈ? ਤਾਂ ਧੰਨ ਬਾਬਾ ਸਾਹਿਬ ਸਿੰਘ ਜੀ ਕਹਿਣ ਲੱਗੇ, ਗੁਰਮੁਖਾ ਅਸੀਂ ਜਦੋਂ ਪਿਛਲੇ ਜਨਮ ਵਿੱਚ ਪਹਾੜਾਂ ਵਿੱਚ ਤਪ ਕਰਦੇ ਸਨ, ਅਤੇ ਇਹ ਪਹਾੜੀਏ ਹਨ, ਇਹ ਦੋ ਜਣੇ ਆਇਆ ਕਰਦੇ ਸਨ, ਸੇਵਾ ਕਰਿਆ ਕਰਦੇ ਸਨ, ਪਰ ਨਾਲ ਹੀ ਇਹਨਾਂ ਨੇ ਮਾੜੇ ਕਰਮ ਵੀ ਕਰਨੇ, ਅਤੇ ਮਾੜਿਆਂ ਕਰਮਾਂ ਦਾ ਸਿੱਟਾ ਤਾਂ ਇਹ ਮਿਲਿਆ ਕਿ ਇਹਨਾਂ ਨੂੰ ਬਾਂਦਰ ਦੀ ਜੂਨੀ ਮਿਲੀ ਹੈ, ਅਤੇ ਜਿਹੜੀ ਸੰਗਤ ਕਰਦੇ ਰਹੇ ਨੇ, ਸੇਵਾ ਕਰਦੇ ਰਹੇ ਨੇ, ਅੱਜ ਗੁਰੂ ਨਾਨਕ ਦੇ ਦਰ 'ਤੇ ਪਹੁੰਚ ਗਏ ਹਨ, ਹੁਣ ਇਹ ਨਰਕਾਂ ਵਿੱਚ ਨਹੀਂ ਜਾਣਗੇ। ਮਹਾਰਾਜ ਦਾ ਜੋ ਥਾਲ ਆਉਂਦਾ ਸੀ ਨਾ ਸੀਤ ਪ੍ਰਸ਼ਾਦ, ਉਹਦੇ ਵਿੱਚੋਂ ਦੋਹਾਂ ਬਾਂਦਰਾਂ ਦੇ ਅੱਗੇ ਜਾ ਕੇ ਜਦੋਂ ਸੀਤ ਪ੍ਰਸ਼ਾਦ ਪਾਇਆ, ਸੰਗਤ ਵੇਖ ਰਹੀ ਹੈ, ਵੇਖਦਿਆਂ ਵੇਖਦਿਆਂ ਇਹ ਸਦਾ ਦੀ ਨੀਂਦ ਸੌਂਗੇ ਦੋਵੇਂ ਬਾਂਦਰ, ਅਤੇ ਬਾਬਾ ਸਾਹਿਬ ਸਿੰਘ ਜੀ ਕਹਿਣ ਲੱਗੇ, ਹੁਣ ਇਹ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚ ਗਈਆਂ ਨੇ, ਇਹਨਾਂ ਦੀਆਂ ਰੂਹਾਂ ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਜੋ ਕੁਝ ਵੀ ਮਿਲਦਾ ਹੈ ਪਿਆਰੀ ਸਾਧ ਸੰਗਤ, ਸਤਸੰਗ ਤੋਂ ਮਿਲਦਾ ਹੈ। ਘਰ ਬਹਿ ਕੇ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ, ਸਤਸੰਗ ਵਿੱਚ ਜਾ ਕੇ, ਸਤਸੰਗਤ ਵਿੱਚ ਜਾਓ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰੋ, ਸਤਸੰਗਤ ਵਿੱਚ ਜਾ ਕੇ ਗੁਰੂ ਕੀ ਬਾਣੀ ਦਾ ਅੰਮ੍ਰਿਤ ਪੀਵੋ, ਬੈਕੁੰਠ ਮਾਣੋ, ਅਤੇ ਫਿਰ ਬਈ ਨਿਰੰਕਾਰ ਤੁਹਾਡਾ ਲੋਕ ਵੀ ਸੁਖੀ ਕਰੇਗਾ, ਤੁਹਾਡਾ ਪਰਲੋਕ ਵੀ ਸੁਹੇਲਾ ਕਰ ਦੇਵੇਗਾ। ਇਸ ਲਈ ਇਹ ਦਾਤ ਮਿਲਦੀ ਵੱਡਿਆਂ ਪਾਗਾਂ ਕਰਕੇ ਹੈ। ਬਿਨ ਭਾਗਾਂ ਸਤਸੰਗ ਨਲ ਭੈ, ਬਿਨ ਭਾਗਾਂ ਸਤਸੰਗ ਨਲ ਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਬਿਨ ਸੰਗਤ ਮੈਲ ਭਰੀ ਜੈ ਜੀਓ, ਬਿਨ ਭਾਗਾਂ ਸਤਸੰਗ ਨਲ ਭੈ, ਬਿਨ ਭਾਗਾਂ ਸਤਸੰਗ ਨਲ ਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਬਿਨ ਸੰਗਤ ਮੈਲ ਭਰੀ ਜੈ ਜੀਓ, ਬਿਨ ਭਾਗਾਂ ਸਤਸੰਗ ਨਲ ਭੈ, ਬਿਨ ਭਾਗਾਂ ਬਿਨ ਭਾਗਾਂ। सतसंग न लभै बिन भागा।